ਹੁਣ ਦੂਜੀ ਰਾਤ ਬੀਤ ਜਾਣ ਤੋਂ ਬਾਅਦ ਅੱਗੇ ਦਾ ਹਾਲ ਸੁਣਨ ਤੋਂ ਪਹਿਲਾਂ ਡਾਕਟਰਨੀ ਤੇ ਬੀਬੀ ਸੁਭਾਗ ਇਸ ਤਰ੍ਹਾਂ ਗੱਲਾਂ ਕਰ ਰਹੀਆਂ ਸਨ। ਡਾਕਟਰਨੀ ਆਖਣ ਲੱਗੀ, ਭੈਣ ਜੀ, ਮਾਈ ਬਹੁਤ ਤਗੜੀ ਸੀ, ਰਾਤੀ ਕਿੰਨੀ ਵਾਰ ਸੁੱਖ ਦੇ ਟਿਕਾਣੇ ਜਾ ਕੇ ਘਬਰਾਹਟ ਵਿੱਚ ਆਉਣ ਤੋਂ ਬਾਅਦ ਫਿਰ ਉੱਚੀ ਚੜ ਜਾਂਦੀ ਸੀ, ਪਰ ਅਖੀਰ ਬੱਚਿਆਂ ਦੇ ਪਿਆਰ ਦਾ ਆਸਰਾ ਪਾ ਕੇ ਨਾਮ ਵਿੱਚ ਅਡੋਲ ਹੋ ਗਈ। ਇਹ ਕੀ ਗੱਲ ਹੋਈ? ਸੁਭਾਗ ਜੀ ਨੇ ਜਵਾਬ ਦਿੱਤਾ, ਇਸ ਵਿੱਚ ਦੱਸਿਆ ਜੂ ਹੈ, ਸੁਰਤ ਨੂੰ ਅਜੇ ਥੋੜਾ ਜਿਹਾ ਆਸਰਾ ਦ੍ਰਿਸ਼ਟਮਾਨ ਸੰਸਾਰ ਦੇ ਪ੍ਰੇਮ ਦਾ ਵੀ ਚਾਹੀਦਾ ਸੀ, ਜਿਸ ਦਾ ਭਾਵ ਇਹ ਹੈ ਕਿ ਮਾਈ ਹਾਲਾਂ ਆਪਣੇ ਅਭਿਆਸ ਵਿੱਚ ਉਸ ਟਿਕਾਣੇ ਤੇ ਨਹੀਂ ਸੀ ਪਹੁੰਚੀ ਜਿੱਥੇ ਕੇਵਲ ਆਤਮਾ ਹੀ ਆਤਮਾ ਦਾ ਆਸਰਾ ਹੁੰਦਾ ਹੈ ਅਤੇ ਇਹ ਜੀਵ ਸਰੀਰ ਦੇ ਹੁੰਦਿਆਂ ਉਸ ਅੰਦਰਲੇ ਆਸਰੇ ਨਾਲ ਸੁੱਖ ਵਿੱਚ ਰਹਿੰਦਾ ਹੈ। ਸਰੀਰਧਾਰੀ ਹੋਣ ਕਰਕੇ ਬੜੀ ਦੂਰ ਤੱਕ ਸਰੀਰਕ ਆਸਰਿਆਂ ਦੀ ਲੋੜ ਰਹਿੰਦੀ ਹੈ। ਇਸੇ ਲਈ ਗੁਰੂ ਜੀ ਨੇ ਸਾਨੂੰ ਗ੍ਰਸਥ ਨਹੀਂ ਸੀ ਛੁਡਵਾਇਆ। ਸੋ ਜਦੋਂ ਤੱਕ ਮਨ ਕੇਵਲ ਆਤਮਿਕ ਬਲ ਦੇ ਆਸਰੇ ਸੁਖੀ ਨਹੀਂ ਰਹਿਣ ਲੱਗ ਪੈਂਦਾ, ਉਦੋਂ ਤੱਕ ਫਿਰ ਸੰਸਾਰਕ ਆਸਰਿਆਂ ਦੀ ਲੋੜ ਪੈ ਹੀ ਜਾਂਦੀ ਹੈ। ਤਾਂ ਫਿਰ ਅਤੀਤ ਅਭਿਆਸੀ ਬਹੁਤ ਘਬਰਾਉਂਦਾ ਹੈ, ਭਾਵ ਜਿਹੜਾ ਬੰਦਾ ਸੰਸਾਰ ਛੱਡ ਚੁੱਕਾ ਹੈ, ਜਿਸ ਵੇਲੇ ਸੰਸਾਰਕ ਆਸਰਿਆਂ ਦੀ ਲੋੜ ਪੈਂਦੀ ਹੈ ਫਿਰ ਉਸਨੂੰ ਘਬਰਾਹਟ ਹੁੰਦੀ ਹੈ। ਜੇ ਦੁਨੀਆਂ ਵਿੱਚ ਰਹੇ ਤਾਂ ਸਹਿਜ ਸੁਭਾਵਕ ਨੈਚੁਰਲੀ ਹੌਲੀ ਹੌਲੀ ਉਸਦੀ ਸੁਰਤ ਪੱਕਦੀ ਜਾਂਦੀ ਹੈ ਅਤੇ ਉਸਨੂੰ ਪਤਾ ਵੀ ਨਹੀਂ ਲੱਗਦਾ ਕਿ ਆਤਮਾ ਕਦੋਂ ਵਾਹਿਗੁਰੂ ਦੇ ਆਸਰੇ ਟਿਕ ਗਈ ਹੈ। ਜਿਸ ਦੂਸਰੀ ਰਾਤ ਵਿੱਚ ਮਾਈ ਪਹਿਲਾਂ ਵਾਲੇ ਸਦਮੇ ਤੋਂ ਉੱਚੀ ਹੋ ਗਈ ਹੈ, ਵਧੇਰੇ ਛੇਤੀ ਟਿਕ ਜਾਂਦੀ ਸੀ ਅਤੇ ਅੰਦਰਲੇ ਆਤਮਿਕ ਬਲ ਨੇ ਪਹਿਲਾਂ ਨਾਲੋਂ ਕੁਝ ਵਧੇਰੇ ਟਿਕਾਓ ਦਿੱਤਾ ਹੈ, ਪਰ ਹਾਲਾਂ ਹੋਰ ਪੱਕੇ ਹੋਣ ਦੀ ਲੋੜ ਹੈ। ਡਾਕਟਰਨੀ ਨੇ ਆਖਿਆ, ਇਹ ਜੋ ਤੁਸੀਂ ਦੁਖੀ ਮਨ ਦੇ ਸੁੱਖ ਦੀ ਅਵਸਥਾ ਵਿੱਚ ਜਾਣ ਦੇ ਯਤਨ ਪੜ੍ਹੇ ਨੇ, ਇਹ ਅਮੋਲਕ ਨੇ, ਪਰ ਮੈਂ ਜਿਸ ਬਿਰਹੋਂ ਦੀ ਵਿਛੋੜੇ ਦੀ ਅਵਸਥਾ ਵਿੱਚ ਹਾਂ ਆਪਣੇ ਭਰਾ ਦੇ ਮਰ ਜਾਣ ਕਰਕੇ, ਉਸ ਵਿੱਚ ਇਹ ਯਤਨ ਡਾਢੇ ਅਮੋਲਕ ਲੱਗਦੇ ਨੇ। ਹਾਂ, ਜੇ ਕੋਈ ਐਵੇਂ ਹੀ ਇਹਨਾਂ ਨੂੰ ਪੜ੍ਹੇ ਜਿਹੜਾ ਵਿਯੋਗ ਵਿੱਚ ਨਹੀਂ ਅਤੇ ਜਾਂ ਸੁੱਖ ਵਿੱਚ ਹੈ ਤਾਂ ਉਹ ਸ਼ਾਇਦ ਪੂਰਾ ਇਹਨਾਂ ਦੀ ਮਹਾਨਤਾ ਨੂੰ ਰਿਅਲਾਈਜ਼ ਨਾ ਕਰ ਸਕੇ। ਸੁਭਾਗ ਜੀ ਨੇ ਜਵਾਬ ਦਿੱਤਾ, ਤੁਸੀਂ ਠੀਕ ਆਖਿਆ, ਪਰ ਸਦਾ ਸੁੱਖ ਨਹੀਂ ਨਾ ਪ੍ਰਾਪਤ ਹੁੰਦਾ, ਹਰ ਜੀਵ ਉੱਤੇ ਦੁੱਖ ਅਤੇ ਵਿਛੋੜੇ ਦੇ ਸਮੇਂ ਆਉਂਦੇ ਨੇ, ਤਾਂ ਇਹ ਪੋਥੀ ਉਸ ਸਮੇਂ ਦਾ ਦਾਰੂ ਹੈ ਕਿ ਦੁਖੀ ਦਿਲ ਕਿਵੇਂ ਹੰਭਲਾ ਮਾਰ ਕੇ ਦੁੱਖ ਦੀ ਨਦੀ ਨੂੰ ਤਰ ਕੇ ਨਿਕਲ ਸਕਣ। ਇਸੇ ਮਕਸਦ ਲਈ ਇਹ ਪੋਥੀ ਲਿਖੀ ਗਈ ਸੀ, ਤਾਂ ਕਿ ਆਪਣੇ ਪਿਆਰਿਆਂ ਦੇ ਵਿਛੋੜੇ ਦੀ ਪੀੜਾ ਵਿੱਚ ਕੰਮ ਆ ਸਕੇ। ਅੱਛਾ, ਦੱਸੋ ਹੁਣ ਅੱਗੇ ਹੋਰ ਪੜ੍ਹਾਂ ਕਿ ਬਾਕੀ ਕੱਲ੍ਹ ਪੜ੍ਹੀਏ? ਬੀਬੀ ਡਾਕਟਰ ਨੇ ਆਖਣ ਲੱਗੀ, ਇੱਕ ਰਾਤ ਇੱਕ ਚੈਪਟਰ ਅੱਜ ਹੋਰ ਸੁਣਾ ਦਿਓ, ਬਾਕੀ ਫਿਰ ਕੱਲ੍ਹ ਨੂੰ ਸਹੀ। ਤਾਂ ਸੁਭਾਗ ਜੀ ਨੇ ਅੱਗੇ ਪੜ੍ਹਨਾ ਸ਼ੁਰੂ ਕੀਤਾ। ਤੀਜੀ ਰਾਤ। ਮਾਈ ਕੁਝ ਸਮਾਂ ਆਨੰਦਪੁਰ ਰਹਿ ਕੇ ਆਪਣੇ ਘਰ ਵਿੱਚ ਫਿਰ ਆ ਗਈ। ਹਿਰਦਾ ਹੁਣ ਇਹ ਸਦਮਾ ਸਹਾਰ ਕੇ ਕੁਝ ਪੱਕਾ ਹੋ ਗਿਆ ਮਾਲੂਮ ਹੋਣ ਲੱਗਾ। ਮਾਈ ਰੋਣਾ ਨਹੀਂ ਸੀ ਚਾਹੁੰਦੀ ਤੇ ਹੁਣ ਅਥਰੂ ਵੀ ਕਦੇ ਘੱਟ ਹੀ ਆਉਂਦੇ ਨੇ। ਹਾਂ, ਅੱਜ ਕੱਲ੍ਹ ਵੀ ਕਈ ਲੋਕ ਜਿਹੜੇ ਨਹੀਂ ਰੋਂਦੇ, ਜਾਂ ਤਾਂ ਉਹ ਘੋਰ ਹੰਕਾਰ ਦੀ ਅਵਸਥਾ ਵਿੱਚ ਜਾਂ ਫਿਰ ਤਮੋ ਗੁਣ ਦੀ ਅਵਸਥਾ ਵਿੱਚ, ਬਈ ਜੇ ਰੋਏ ਤਾਂ ਲੋਕੀ ਕੀ ਕਹਿਣਗੇ। ਪਰ ਮਾਈ ਤਾਂ ਇਹ ਯਤਨ ਕਰ ਰਹੀ ਸੀ ਕਿ ਮੇਰੀ ਆਤਮਾ ਸਿਦਕ ਵਿੱਚ ਆਵੇ, ਵਾਹਿਗੁਰੂ ਦੇ ਭਾਣੇ ਵਿੱਚ ਆਵੇ, ਜਿਸ ਦਾ ਨਾਮ ਲੈਂਦੇ ਹਾਂ ਤੇ ਮਾਣ ਕਰਦੇ ਹਾਂ, ਸੱਚਮੁੱਚ ਮੇਰਾ ਪਿਆਰਾ ਵਾਹਿਗੁਰੂ ਜਾਗਦੀ ਜੋਤ ਵਾਂਗ ਦਿਸੇ, ਇਸ ਤਰ੍ਹਾਂ ਰੋਣ ਨਾ। ਇਸ ਤਰ੍ਹਾਂ ਕੁਝ ਸਮਾਂ ਨਾਮ ਅਭਿਆਸ ਵਿੱਚ ਸੁਖੀ ਲੰਘ ਗਿਆ। ਪਹਿਰ ਰਾਤ ਦੇ ਤੜਕੇ ਉੱਠਣਾ, ਇਸ਼ਨਾਨ ਕਰਕੇ ਸੁਰਤੀ ਜੋੜ ਕੇ ਬਹਿ ਜਾਣਾ, ਧਰਮਸ਼ਾਲਾ ਜਾਣਾ, ਫਿਰ ਆ ਕੇ ਬਾਣੀ ਦਾ ਪਾਠ ਕਰਨਾ, ਫਿਰ ਪ੍ਰਸ਼ਾਦਾ ਬਣਾ ਕੇ ਕਿਸੇ ਗੁਰਮੁਖ ਜਾਂ ਕਿਸੇ ਲੋੜਵੰਦ ਨੂੰ ਛਕਾ ਕੇ ਆਪ ਛਕਣਾ, ਫਿਰ ਘਰ ਦਾ ਕੋਈ ਮਾੜਾ ਮੋਟਾ ਕੰਮ ਕਰ ਲੈਣਾ, ਗੁਆਂਢਣਾਂ ਨੇ ਆ ਜਾਣਾ, ਸਤਸੰਗ ਹੁੰਦਾ ਰਹਿਣਾ, ਸ਼ਾਮ ਵੇਲੇ ਪ੍ਰਸ਼ਾਦਾ ਛਕ ਕੇ ਧਰਮਸ਼ਾਲਾ ਜਾ ਕੇ ਸੋਦਰ ਰਹਿਰਾਜ ਸਾਹਿਬ ਦਾ ਪਾਠ ਕਰਨਾ ਜਾਂ ਸੁਣਨਾ, ਦੀਵਾਨ ਵਿੱਚ ਹਾਜ਼ਰੀ ਭਰਨੀ ਤੇ ਰਾਤੀਂ ਸੋਹਿਲਾ ਸਾਹਿਬ ਪੜ੍ਹ ਕੇ ਸੁਰਤੀ ਵਾਹਿਗੁਰੂ ਵਿੱਚ ਜੋੜ ਕੇ ਸੌ ਜਾਣਾ। ਇਸ ਤਰ੍ਹਾਂ ਦਿਨ ਸੌਖੇ ਬੀਤਣ ਲੱਗੇ। ਪਤੀ ਅਤੇ ਆਪਣੀ ਧੀ ਦੀ ਯਾਦ ਮਿਟ ਨਹੀਂ ਗਈ, ਯਾਦ ਹੈ, ਪਰ ਕੇਵਲ ਦੋ ਗੱਲਾਂ ਦੀ ਉਪਦੇਸ਼ਕ ਬਣ ਕੇ ਹਿਰਦੇ ਵਿੱਚ ਟਿਕੀ ਹੋਈ ਹੈ। ਇੱਕ ਇਹ ਕਿ ਮੌਤ ਸੱਚ ਹੈ ਤੇ ਦੂਜਾ ਇਹ ਮੌਤ ਲਈ ਇਸ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤਿਆਰ ਹੋ ਕੇ ਮੇਰੇ ਪਤੀ ਅਤੇ ਮੇਰੀ ਧੀ ਗਏ ਨੇ। ਜਦੋਂ ਕਦੇ ਉਹਨਾਂ ਦੇ ਵਿਯੋਗ ਦਾ, ਵਿਛੋੜੇ ਦਾ ਵੈਰਾਗ ਉੱਠੇ ਤਾਂ ਝੱਟ ਸੁਰਤੀ ਨੂੰ ਨਾਮ ਸਿਮਰਨ ਵਿੱਚ ਖਿੱਚ ਕੇ ਵਾਹਿਗੁਰੂ ਦੇ ਪਿਆਰ ਦੀ ਚੋਟੀ ਤੇ ਜਾ ਚੜ੍ਹਦੀ ਸੀ। ਪਰ ਸਮੇਂ ਨੂੰ, ਪਰ ਦੁਨੀਆ ਦਾ ਸਮਾਂ ਸਦਾ ਇੱਕ ਜੈਸਾ ਥੋੜਾ ਰਹਿੰਦਾ ਹੈ। ਦੁਨੀਆਦਾਰ ਬੰਦੇ ਇਸ ਨੂੰ ਦੁੱਖ ਦੇਣ ਵਾਲਾ ਅਤੇ ਜ਼ਾਲਮ ਕਹਿੰਦੇ ਨੇ, ਪਰ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਇਸ ਨੂੰ ਆਪਣਾ ਉਸਤਾਦ ਮੰਨਦੇ ਨੇ। ਇਸ ਦੇ ਬਦਲਣ ਤੇ ਦੁੱਖ ਜਾਂ ਕਲੇਸ਼ ਸਗੋਂ ਜਗਿਆਸੂ ਦੀ ਸੁਰਤੀ ਨੂੰ ਹੋਰ ਪੱਕਿਆ ਕਰਦੇ ਨੇ। ਬਸ ਉਸੇ ਤਰ੍ਹਾਂ ਜਿਵੇਂ ਕੁਮਾਰ ਭਾਂਡਾ ਕੜਨ ਵੇਲੇ ਜਿਸ ਵੇਲੇ ਬਾਹਰੋਂ ਚੁਪੇੜ ਮਾਰਦਾ ਹੈ ਤਾਂ ਸਗੋਂ ਉਹ ਭਾਂਡੇ ਨੂੰ ਘੜਦਾ ਹੈ, ਜਾਂ ਐਰਨ ਉੱਤੇ ਜ਼ੋਰ ਨਾਲ ਲੁਹਾਰ ਜਿਹੜੀਆਂ ਹਥੌੜੇ ਦੀਆਂ ਸੱਟਾਂ ਮਾਰਦਾ ਹੈ। ਬਸ ਉਸੇ ਤਰ੍ਹਾਂ ਦੁਨੀਆ ਦੀਆਂ ਤਕਲੀਫਾਂ ਸਗੋਂ ਨਾਮ ਜਪਣ ਵਾਲੇ ਬੰਦੇ ਦੇ ਮਨ ਨੂੰ ਚੰਗੇ ਰੂਪ ਵਿੱਚ ਘੜ ਦਿੰਦੀਆਂ ਨੇ। ਪਰ ਚੇਤੇ ਰਹੇ, ਇਹ ਲੁਹਾਰ ਦੀ ਸੱਟ ਕੋਈ ਮਾਮੂਲੀ ਗੱਲ ਨਹੀਂ, ਸਗੋਂ ਇਸ ਤਰ੍ਹਾਂ ਹੁੰਦਾ ਜਿਵੇਂ ਕੱਚੀਆਂ ਇੱਟਾਂ ਨੂੰ ਪੱਕਿਆਂ ਕਰਨ ਦੇ ਲਈ ਇੱਕ ਵਾਰ ਤੇ ਅੱਗ ਵਿੱਚ ਸੜਨਾ ਪੈਂਦਾ ਹੈ। ਉਸੇ ਤਰ੍ਹਾਂ ਹੀ ਸਭ ਜੀਵਾਂ ਨੂੰ ਦੁੱਖ ਦਾ ਸਮਾਂ ਦੁਖੀ ਕਰਦਾ ਹੈ। ਹਾਂ, ਸਿਮਰਨ ਵਾਲਿਆਂ ਨੂੰ ਪੱਕਿਆਂ ਕਰਦਾ ਤੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਸਗੋਂ ਹੋਰ ਭੰਨ ਸੁੱਟਦਾ ਹੈ। ਗੁਰਮੁਖ ਇਹਨਾਂ ਦੁੱਖਾਂ ਨੂੰ ਇਸ ਤਰ੍ਹਾਂ ਸਮਝਦੇ ਨੇ, ਦੁੱਖ ਦਾਰੂ ਸੁਖ ਰੋਗ ਭਇਆ ਜਾਂ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ ਉਹ ਚਾਨਣ ਉਨ ਸੁਖਿਆ, ਚੂਕਾ ਜਮ ਸਿਉ ਮੇਲ, ਭਾਵ ਪ੍ਰਭੂ ਦਾ ਨਾਮ ਇੱਕ ਦੀਵੇ ਵਾਂਗ ਹੈ ਜਿਹੜਾ ਦੁੱਖ ਦਾ ਤੇਲ ਪੈਣ ਨਾਲ ਸਗੋਂ ਲਟ ਲਟ ਬਲ ਉੱਠਦਾ ਹੈ। ਇਸ ਤਰ੍ਹਾਂ ਜਾਣੋ ਦੋ ਬਹੁਤ ਵੱਡੇ ਦੁੱਖਾਂ ਦਾ ਤੇਲ ਮਾਈ ਦੇ ਨਾਮ ਦੇ ਦੀਵੇ ਵਿੱਚ ਪਿਆ ਹੈ ਤੇ ਹੁਣ ਪ੍ਰਭੂ ਦੇ ਨਾਮ ਦੀ ਲਾਟ ਚਾਨਣਾ ਦੇ ਰਹੀ ਹੈ। ਜਦੋਂ ਇਹ ਦੋ ਦੁੱਖਾਂ ਦਾ ਤੇਲ ਸੁੱਕਣ ਵੱਲ ਨੂੰ ਆਇਆ ਤਾਂ ਤੀਸਰਾ ਦੁੱਖਾਂ ਦਾ ਤੇਲ ਹੋਰ ਆ ਗਿਆ। ਇਹ ਗੱਲ ਠੀਕ ਹੈ ਕਿ ਦੁੱਖਾਂ ਦੇ ਤੇਲ ਨੇ ਸਦਾ ਨਹੀਂ ਆਉਣਾ, ਪਰ ਨਾਮ ਦੇ ਦੀਵੇ ਨੇ ਕਿਸੇ ਦਿਨ ਬਿਨਾਂ ਤੇਲ ਤੋਂ ਹੀ ਸਦਾ ਚੜ੍ਹਦੀ ਕਲਾ ਵਿੱਚ ਬਲਣ ਲੱਗ ਪੈਣਾ। ਪਰ ਮਾਈ ਦੇ ਨਾਮ ਦਾ ਦੀਵਾ ਅਜੇ ਕੁਝ ਦੇਰ ਹੋਰ ਦੁੱਖਾਂ ਦੇ ਤੇਲ ਨਾਲ ਬਲਣਾ ਹੈ। ਸੋ ਭਾਣਾ ਇਹ ਵਾਪਰਿਆ ਕਿ ਵਿਹੜੇ ਵਿੱਚ ਬੈਠੀ ਗੱਲਬਾਤ ਕਰ ਰਹੀ ਸੀ ਮਾਈ ਕਿ ਇੱਕ ਦਿਨ ਅਚਾਨਕ ਆਏ ਪ੍ਰਾਹੁਣੇ ਤੋਂ ਇਹ ਪਤਾ ਲੱਗਾ। ਮਾਈ ਆਨੰਦਪੁਰ ਉੱਜੜ ਗਿਆ, ਸਾਰੇ ਸਿੱਖ ਕਤਲ ਹੋ ਗਏ, ਉਹ ਰਾਜ ਭਾਗ ਉਹ ਸਤਸੰਗ ਦਾ ਖੇੜਾ ਕੋਈ ਨਹੀਂ ਰਿਹਾ। ਆਨੰਦਪੁਰ ਦਾ ਬਹੁਤਾ ਹਿੱਸਾ ਤਾਂ ਜ਼ਾਲਮਾਂ ਨੇ ਮਿੱਟੀ ਦਾ ਢੇਰ ਬਣਾ ਦਿੱਤਾ। ਸਾਹਿਬਜ਼ਾਦੇ ਤੇ ਮਾਤਾਵਾਂ ਕਿਤੇ ਚਲੀਆਂ ਗਈਆਂ ਨੇ, ਗੁਰੂ ਹੀ ਜਾਣੇ ਕਿੱਥੇ ਨੇ। ਮਾਈ ਸੁੱਖਾਂ ਦੀ ਥਾਂ ਤੇ ਤੇਰੇ ਬੱਚਿਆਂ ਭਾਵ ਗੁਰੂ ਜੀ ਦੇ ਸਾਹਿਬਜ਼ਾਦਿਆਂ ਜਿਹੜੇ ਇਸ ਮਾਈ ਦੇ ਦੋਹਤੇ ਲੱਗਦੇ ਨੇ, ਆਖਣ ਲੱਗਾ ਤੇਰੇ ਬੱਚਿਆਂ, ਤੇਰੇ ਮਾਲਕ ਸਤਿਗੁਰੂ ਅਤੇ ਹੋਰ ਸਾਰੇ ਕੁਝ ਤੇ ਉਜਾੜਾ ਫਿਰ ਗਿਆ ਹੈ। ਇਹ ਖਬਰ ਸੁਣ ਕੇ ਵੇਖੋ, ਮਾਂ ਦਾ ਉਜਲਾ ਦਿਲ ਜਿਸ ਵਿੱਚ ਗੁਬਾਰ ਨਹੀਂ ਸੀ ਧੂੰਆਂ ਧਾਰ ਹੋ ਗਿਆ। ਧਰਮ ਦੀਆਂ ਔਖੀਆਂ ਘਾਟੀਆਂ, ਇੰਨਾ ਸਾਧਨ, ਇੰਨਾ ਸਤਸੰਗ, ਇੰਨੇ ਦੁੱਖ ਸਹੇ, ਪਰ ਦੁੱਖ ਸੁਣ ਕੇ ਦਿਲ ਦੁਖੀ ਹੋ ਗਿਆ। ਕੁਝ ਆਸ ਹੋ ਗਈ ਸੀ ਕਿ ਮਨ ਰਜ਼ਾ ਤੇ ਠਹਿਰ ਗਿਆ, ਪਰ ਦੁੱਖ ਸੁਣ ਕੇ ਢਹਿ ਗਿਆ, ਅੱਖਾਂ ਅੱਗੇ ਹਨੇਰਾ ਛਾ ਗਿਆ। ਪਿਆਰਾ ਸਤਿਗੁਰੂ, ਜਿਹੜਾ ਸਿਰਫ ਸਤਿਗੁਰੂ ਹੀ ਨਹੀਂ ਬਲਕਿ ਪਿਆਰਾ ਜਵਾਈ ਵੀ ਹੈ, ਮਨ ਸੋਚਦਾ ਕਿਸ ਦੁੱਖ ਵਿੱਚ ਆ ਗਏ। ਪਿਆਰੇ ਛੋਟੇ ਛੋਟੇ ਲਾਲ ਕਿੱਥੇ ਚਲੇ ਗਏ? ਉਹ ਗਹਿਮਾ ਗਹਿਮ ਵਾਲਾ ਆਨੰਦਪੁਰ ਮੇਰੇ ਪਿਆਰਿਆਂ ਦੇ ਸੁੱਖਾਂ ਦਾ ਘਰ, ਜਿੱਥੇ ਉਹ ਸੁਖੀ ਰਹਿੰਦੇ ਸਨ, ਉਹ ਰਾਖ ਦਾ ਢੇਰ ਹੋ ਗਿਆ। ਓਹੋ, ਕਿੱਥੇ ਚਲੇ ਗਏ ਉਹ ਪਿਆਰੇ ਤੇ ਦੁਲਾਰੇ ਜਿਹੜੇ ਮੇਰੇ ਹਿਰਦੇ ਦੇ ਟੁਕੜੇ ਨੇ? ਪਹਿਲੀ ਸੱਟ ਨੇ ਇਹ ਹਾਲ ਕੀਤਾ ਕਿ ਸਿਰ ਨੂੰ ਚੱਕਰ ਆਉਂਦੇ ਸਨ ਤੇ ਮਨ ਦੁਖੀ ਹੁੰਦਾ ਸੀ। ਮਨ ਵਿਚਲੀ ਹਉਮੈ ਜਿਹੜੀ ਹੁਣ ਬੇਸੁੱਧ ਜਿਹੀ ਰਹਿੰਦੀ ਸੀ, ਢੈਂਦੀਆਂ ਕਲਾਂ ਵਿੱਚ ਜਾਗ ਉੱਠੀ, ਫੁਰਨਾ ਫੁਰਿਆ। ਹਾਏ, ਮੈਂ ਦੁਖੀ, ਮੇਰੇ ਦੁੱਖਾਂ ਤੋਂ ਛੁੱਟ ਵਾਹਿਗੁਰੂ ਨੇ ਹੋਰ ਕੁਝ ਨਾ ਲਿਖਿਆ। ਆਨੰਦਪੁਰ ਦੀ ਇਹ ਮਾੜੀ ਖਬਰ ਸਾਰੇ ਪਾਸੇ ਪਹੁੰਚ ਗਈ। ਆਂਢੀ ਗੁਆਂਢੀ ਤੇ ਸਤਸੰਗੀ ਸਾਰੇ ਮਾਈ ਨਾਲ ਹਮਦਰਦੀ ਜਤਾਉਣ ਲਈ ਆ ਰਹੇ ਨੇ। ਘੱਟੋ ਘੱਟ ਦੁੱਖ ਵੀ ਕੋਈ ਘੱਟ ਨਹੀਂ ਸੀ। ਗੁਰੂ ਨੂੰ ਦੁੱਖ ਹੋਵੇ ਤੇ ਸੰਗਤ ਦਾ ਕੋਈ ਜੀ ਚੱਲ ਸਕੇ, ਇਹ ਅਣਹੋਣੀ ਗੱਲ ਹੈ। ਸ਼ਾਮ ਤੱਕ ਆਵਾਜਾਈ ਰਹੀ, ਬਸ ਜਿਹੜਾ ਵੀ ਆਵੇ ਇਹ ਦੁੱਖ ਦੀ ਪੋਥੀ ਖੋਲ ਕੇ ਬਹਿ ਜਾਏ। ਘਰ ਘਰ ਵਿੱਚ ਦੁੱਖ ਸੀ, ਪਰ ਜਿਸ ਘਰ ਦਾ ਗੁਰੂ ਦੇ ਨਾਲ ਸੰਬੰਧ ਸੀ ਉਸ ਘਰ ਤੇ ਸਮਝੋ ਜਿਵੇਂ ਦੁੱਖ ਦਾ ਕਿਲਾ ਬਣ ਗਿਆ। ਰਾਤ ਪੈ ਗਈ, ਲੋਕੀ ਚਲੇ ਗਏ, ਇਕੱਲੀ ਮਾਈ ਹੁਣ ਘਬਰਾਹਟ ਵਿੱਚ ਦੁੱਖ ਵਿੱਚ ਦੁਖੀ ਹੋ ਰਹੀ। ਦੁੱਖ ਦੇ ਹੜ੍ਹ ਨੇ ਨਾਮ ਦੇ ਅੰਦਰ ਚੱਲ ਰਹੇ ਚੱਕਰ ਨੂੰ ਰੋੜਿਆ ਤੇ ਨਹੀਂ, ਪਰ ਲਹਿਰਾਂ ਦੀ ਉਹ ਬੁਛਾੜ ਵੱਜੀ ਹੈ ਕਿ ਦਰਿਆ ਦੇ ਵਿੱਚ ਜਿਵੇਂ ਕਿਤੇ ਤਿਨਕੇ ਦੀ ਹਾਲਤ ਹੁੰਦੀ ਹੋਵੇ। ਕਿਸੇ ਵੇਲੇ ਸੁਰਤ ਵਿੱਚੋਂ ਪ੍ਰਭੂ ਦੇ ਨਾਮ ਦੀ ਲੈ ਮਹਿਸੂਸ ਹੁੰਦੀ ਹੈ ਤੇ ਕਿਸੇ ਵੇਲੇ ਗੁੰਮ ਹੋ ਜਾਂਦੀ ਹੈ। ਕਿਸੇ ਨੇ ਅੱਜ ਰੋਟੀ ਨਹੀਂ ਖਾਧੀ, ਕਿਸੇ ਨੇ ਅੱਜ ਪਾਣੀ ਨਹੀਂ ਪੀਤਾ, ਇਹ ਸਰੀਰ ਮਾਨੋ ਪੱਥਰ ਬਣ ਗਿਆ, ਮੰਜੇ ਤੇ ਸੌਣ ਨੂੰ ਜੀ ਨਹੀਂ ਕਰਦਾ।